ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੱਲ ਨਾਮਾ ਉਚਾਰਨ ਕਰਕੇ ਸੁਣਾ ਰਹੇ ਨੇ। ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਜੋ ਭਾਈ ਰਾਮ ਕੁਵਰ ਜੀ ਬ੍ਰਹਮ ਗਿਆਨੀ ਹਨ, ਉਹ ਅੱਗੇ ਸਾਹਿਬ ਸਿੰਘ ਲਿਖਾਰੀ ਕੋਲੋਂ ਸੋ ਸਾਖੀ ਵਿੱਚ ਸਾਰੇ ਬਚਨ ਲਿਖਵਾ ਰਹੇ। ਬ੍ਰਹਮਾ ਨੇ ਜਦੋਂ ਕਲਯੁਗ ਨੇ ਦੱਸਿਆ ਕਿ ਚਾਰ ਯੁੱਗ ਪੈਦਾ ਕੀਤੇ ਸਾਨੂੰ, ਚਾਰ ਭਰਾਵਾਂ ਨੂੰ ਪੈਦਾ ਕੀਤਾ, ਤਾਂ ਉਹਨੇ ਸਾਨੂੰ ਚਾਰਾਂ ਨੂੰ ਵੱਖੋ ਵੱਖਰਿਆਂ ਕਰਕੇ ਪੁੱਛਿਆ ਕਿ ਦੱਸੋ ਤੁਸੀਂ ਸੰਸਾਰ ਵਿੱਚ ਜਾ ਕੇ ਆਪਣੇ ਰਾਜ ਵਿੱਚ ਕੀ ਕਰੋਗੇ। ਸਤਯੁਗ ਨੇ ਦੱਸਿਆ ਮੇਰੇ ਸਮੇਂ 'ਚ ਮਨੁੱਖ ਦੀ ਉਮਰ 1 ਲੱਖ ਬਰਸ ਸਾਲ ਦੀ ਹੋਵੇਗੀ, ਔਰ ਮੈਂ 7 ਯੱਗ ਪੂਜਾ ਔਰ ਦਾਨ ਦਾ ਵਰਤਾਰਾ ਸੰਸਾਰ ਵਿੱਚ ਵਰਤਾਵਾਂਗਾ, ਮੇਰੇ ਸਮੇਂ 'ਚ 7 ਬੋਲਣ ਵਾਲੇ ਹੋਣਗੇ। ਤ੍ਰੇਤੇ ਨੂੰ ਪੁੱਛਿਆ ਤਾਂ ਤ੍ਰੇਤੇ ਯੁੱਗ ਨੇ ਦੱਸਿਆ ਕਿ ਮੈਂ ਆਪਣੇ ਸਮੇਂ ਵਿੱਚ ਸ਼ਸਤਰ ਵਿੱਦਿਆ, ਸ਼ਸਤਰ ਯੁੱਧ, ਧਰਮ ਯੁੱਧ ਦੀ ਪ੍ਰਥਾ ਚਲਾਵਾਂਗਾ, ਮੇਰੇ ਸਮੇਂ 'ਚ ਸ਼ਸਤਰਧਾਰੀ ਲੋਕ ਹੋਣਗੇ, ਔਰ ਜਿਹੜੀ ਮਨੁੱਖ ਦੀ ਉਮਰ ਹੈ ਉਹ 10,000 ਸਾਲ ਹੋਵੇਗੀ, ਔਰ ਮਨੁੱਖ ਦਾ ਬੀਜਿਆ ਹੋਇਆ ਜਿਹੜਾ ਬੀਜ ਹੈ ਉਹ ਅੱਗੇ ਹੋ ਕੇ ਵਧੇਗਾ, ਫਲੀਭੂਤ ਹੋਵੇਗਾ। ਇਸੇ ਤਰ੍ਹਾਂ ਤੀਸਰੇ ਭਾਈ ਦੁਆਪਰ ਨੂੰ ਪੁੱਛਿਆ ਤਾਂ ਦੁਆਪਰ ਵੀ ਦੱਸ ਰਿਹਾ ਤੀਜਾ ਯੁੱਗ ਆਪਣੇ ਵਰਤਾਰੇ ਦਾ ਵਰਤਣਾ, ਕਲਯੁੱਗ ਵੀ ਦੱਸ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਕੀਏ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ਼੍ਰੀ
ਦੁਇਰਾ ਚੁੱਪ ਹੋਏ ਤੀਜਾ ਕਹਿ ਅਰਚਾ ਕਰ ਕੀ ਵੰਡ।
ਜਦੋਂ ਸਤਯੁਗ ਕਹਿ ਕੇ ਆਪਣੀ ਗੱਲ ਚੁੱਪ ਕਰ ਗਿਆ ਤਾਂ ਤੀਜਾ ਯੁੱਗ ਦੁਆਪਰ ਜਿਹੜਾ ਤੀਜਾ ਭਾਈ ਸੀ ਇਹਨਾਂ ਦਾ, ਉਹ ਬੋਲਿਆ, ਉਹ ਕਹਿਣ ਲੱਗਾ ਮੈਂ ਘਰ ਘਰ ਦੇ ਵਿੱਚ ਅਰਚਨਾ ਦੀ ਵੰਡ ਕਰਾਂਗਾ, ਲੋਕ ਅਰਚਨਾ ਕਰਨਗੇ। ਅਰਚਨਾ ਵੀ ਇੱਕ ਪ੍ਰਕਾਰ ਦੀ ਭਗਤੀ ਹੈ, ਆਪਣੇ ਇਸ਼ਟ ਦੇਵ ਦੇ ਚਰਨਾਂ ਵਿੱਚ ਪੁਸ਼ਪ ਭੇਟ ਕਰਨੇ, ਨਮਸਕਾਰ ਕਰਨੀ, ਇਸ ਤਰ੍ਹਾਂ ਦੀ ਜਿਹੜੀ ਅਰਚਨਾ ਹੈ ਉਹ ਮੈਂ ਆਪਣੇ ਸਮੇਂ ਵਿੱਚ ਘਰ ਘਰ ਦੇ ਵਿੱਚ ਵੰਡਾਂਗਾ।
ਸੰਸਾਰ ਜੀਵਨਾ ਚਾਰ ਬੀਜ ਅਰਦ ਪੁੰਨੇ ਅਗ ਖੰਡ।
ਔਰ ਮੇਰੇ ਸਮੇਂ ਦੇ ਵਿੱਚ ਮਨੁੱਖਾਂ ਦੀ ਜਿਹੜੀ ਉਮਰ ਹੈ ਉਹ 1,000 ਸਾਲ ਦੀ ਹੋਵੇਗੀ, 1,000 ਸਾਲ ਦੀ ਉਮਰ, ਕਿਉਂਕਿ ਨੌ ਨੌ ਹਿੱਸੇ ਜਿਹੜੀ ਹੈ ਉਮਰ ਘਟਦੀ ਆਈ ਹੈ। 1,00,000 ਸਾਲ ਦੀ ਸੀ ਸਤਯੁਗ ਵਿੱਚ, 10,000 ਸਾਲ ਦੀ ਉਮਰ ਸੀ ਤ੍ਰੇਤੇ ਵਿੱਚ। ਦੁਆਪਰ ਕਹਿੰਦਾ ਮੇਰੇ ਸਮੇਂ ਵਿੱਚ 1,000 ਸਾਲ ਦੀ ਉਮਰ ਹੋਵੇਗੀ, ਔਰ ਜਿਹੜੇ ਜੀਵਾਂ ਦੇ ਕੀਤੇ ਹੋਏ ਕਰਮ ਨੇ ਉਹ ਜੀਵਾਂ ਦੇ ਕੀਤੇ ਹੋਏ ਜਿਹੜੇ ਕਰਮ ਹਨ ਉਹ ਕਰਮ 4 ਗੁਣਾ ਹੋ ਕੇ ਵਧਣਗੇ। ਜਿਹੜਾ ਕੋਈ ਚੰਗਾ ਕੰਮ ਕਰੇਗਾ ਉਹਦਾ 4 ਗੁਣਾ ਫਲ ਉਹਨਾਂ ਨੂੰ ਅਧਿਕ ਪ੍ਰਾਪਤ ਹੋਵੇਗਾ। ਅਰਧ ਪੁੰਨ ਅੱਗ ਖੰਡ, ਔਰ ਅੱਧੇ ਪੁੰਨ ਹੋਣਗੇ ਜੀਵਾਂ ਦੇ ਜੋ ਪਾਪਾਂ ਦਾ ਖੰਡਨ ਕਰਨਗੇ, ਪਾਪਾਂ ਨੂੰ ਮੈਂ ਦੰਡ ਦੇਵਾਂਗਾ। ਅੱਗ ਖੰਡ ਦਾ ਅਰਥ ਹੈ ਪਾਪਾਂ ਨੂੰ ਦੰਡ ਦੇਵਾਂਗਾ, ਪਾਪ ਕਰਮ ਜਿਹੜੇ ਨੇ ਉਹਨਾਂ ਤੇ ਸਜ਼ਾ ਹੋਵੇਗੀ, ਦੰਡ ਹੋਵੇਗਾ।
ਅਧਿਕ ਬਿਪਰਿਆ ਛਤਰ ਕੇ ਵਣਜ ਕਰੈ ਜਨ ਆਪ।
ਦੂਜਾ ਅਰਥ ਏਦਾਂ ਵੀ ਕਰਦੇ ਅਰਧ ਪੁੰਨ ਅੱਗ ਖੰਡ, ਕਿ ਜਿਹੜੇ ਅੱਧੇ ਪੁੰਨ ਨੇ ਮਨੁੱਖ ਦੇ ਪੁੰਨ ਜਿਹੜੇ ਕਰ ਕੀਤੇ ਹੋਣਗੇ ਉਹਨਾਂ ਦੇ ਬਦਲੇ ਜਿਹੜੇ ਪਾਪ ਕੀਤੇ ਹੋਣਗੇ ਪਾਪ ਕੱਟੇ ਜਾਣਗੇ, ਉਹ ਪਾਪਾਂ ਦੇ ਹਿਸਾਬ ਨਾਲ ਅੱਧੇ ਪੁੰਨ ਜਿਹੜੇ ਨੇ ਉਹ ਕੱਟੇ ਜਾਣਗੇ ਤੇ ਬਾਕੀ ਦੇ ਪੁੰਨਾਂ ਦਾ ਫਲ ਜੀਵ ਨੂੰ ਪ੍ਰਾਪਤ ਹੋਵੇਗਾ। ਯਾਨੀ ਕਿ ਏਦਾਂ ਬੈਲੈਂਸ ਜਿਹੜਾ ਹੈ ਉਹ ਬਣਿਆ ਰਹੇਗਾ, ਔਰ ਮੈਂ ਆਪਣੇ ਸਮੇਂ ਦੇ ਵਿੱਚ ਅਧਿਕ ਬਿਪਰ ਅਰ ਛਤਰ ਕੀ ਵਣਜ ਕਰਾਂ ਜਨ ਆਪ। ਜਿਹੜੇ ਬ੍ਰਾਹਮਣ ਆਦਿਕ ਹਨ ਉਹ ਆਪਣੇ ਮੇਰੇ ਸਮੇਂ ਦੇ ਵਿੱਚ ਵਣਜ ਆਦਿਕ ਦੀ ਜਿਹੜੀ ਬਿਰਤੀ ਹੈ ਉਹ ਕਰਨਗੇ, ਛਤਰੀ ਆਦਿਕ ਵੀ ਜਿਹੜੇ ਨੇ ਉਹ ਆਪ ਵਣਜ ਆਦਿਕ ਦੀ ਬਿਰਤੀ ਕਰਨਗੇ।
ਰਾਜਾ ਕੋ ਗੁਰਮਾਨ ਕੈ ਨਿਆਏ ਕਰਾਵੇ ਆਪ।
ਔਰ ਉਹ ਆਪਣਾ ਜਿਹੜਾ ਨਿਆਏ ਹੈ ਆਪਣੇ ਪਰਿਵਾਰਾਂ ਦੀ ਜਿਹੜੀ ਨਿਆਏ ਦੀ ਬਿਰਤੀ ਹੈ ਉਹ ਰਾਜਿਆਂ ਦੇ ਕੋਲ ਜਾ ਕੇ ਕਰਾਇਆ ਕਰਨਗੇ। ਯਾਨੀ ਕਿ ਜਿਹੜੀ ਲੜਾਈਆਂ ਝਗੜਿਆਂ ਦੇ ਕੇਸ ਨੇ ਉਹ ਆਪਣੇ ਘਰ ਦੇ ਵਿੱਚ ਬਹਿ ਕੇ ਪੰਚਾਇਤਾਂ 'ਚ ਨਹੀਂ ਨਿਬੇੜਿਆ ਕਰਨਗੇ, ਉਹ ਜਿਹੜੇ ਕੇਸ ਨੇ ਲੜਾਈਆਂ ਦੇ ਝਗੜਿਆਂ ਦੇ ਉਹ ਰਾਜਿਆਂ ਕੋਲ ਜਾ ਕੇ ਲੋਕ ਇਨਸਾਫ਼ ਲਿਆ ਕਰਨਗੇ, ਉਹਨਾਂ ਨੂੰ ਆਪਣਾ ਗੁਰੂ ਜਾਣ ਕੇ ਰਾਜਿਆਂ ਦੇ ਕੋਲੋਂ ਨਿਆਏ ਕਰਾਇਆ ਕਰਨਗੇ।
ਚੁੱਪ ਹੁਆ ਚੁੱਪ ਚਥਰ ਥਾ ਬ੍ਰਹਮਾ ਕਹਿ ਤੂੰ ਬੋਲ।
ਕਹਿੰਦੇ ਜਦੋਂ ਤੀਜਾ ਯੁੱਗ ਕਹਿ ਕੇ ਵੀ ਚੁੱਪ ਕਰ ਗਿਆ ਆਪਣੇ ਵਰਤਾਰੇ ਬਾਰੇ, ਕਲਯੁੱਗ ਜਿਹੜਾ ਸੀ ਚੌਥਾ ਪੁੱਤਰ ਸੀ ਬ੍ਰਹਮਾ ਦਾ, ਉਹ ਜਦੋਂ ਚੁੱਪ ਕਰ ਗਿਆ ਇਹ ਵੀ ਚੁੱਪ ਕਰਕੇ ਬੈਠਾ ਰਿਹਾ, ਕਲਯੁੱਗ ਕੁਝ ਨਹੀਂ ਬੋਲਿਆ। ਤੇ ਬ੍ਰਹਮਾ ਉਸ ਵੇਲੇ ਕਲਯੁੱਗ ਨੂੰ ਕਹਿਣ ਲੱਗਾ, ਕਲਯੁੱਗ ਤੂੰ ਵੀ ਦੱਸ, ਤੂੰ ਵੀ ਕੁਝ ਬੋਲ ਕੇ ਦੱਸ ਕੇ ਤੂੰ ਕੀ ਕਰੇਗਾ।
ਤਬ ਹਮ ਕਰ ਜੋਰੇ ਨਮਰ ਆਡਿਸ ਟੁਮਰੀ ਕੋਲ।
ਉਸ ਵੇਲੇ ਹੱਥ ਜੋੜ ਕੇ ਕਲਯੁੱਗ ਨੇ ਬੇਨਤੀ ਕੀਤੀ, ਕਹਿਣ ਲੱਗਾ, ਹੇ ਬ੍ਰਹਮ ਦੇਵ ਤੂੰ ਸਾਡਾ ਪਿਤਾ ਹੈ ਔਰ ਮੈਨੂੰ ਤੇਰਾ ਆਡਿਸ ਆਸਰਾ ਹੈ, ਮੈਨੂੰ ਤਾਂ ਸਿਰਫ ਤੇਰਾ ਆਸਰਾ ਹੈ, ਮੈਂ ਤਾਂ ਤੇਰੇ ਆਸ਼ਰਿਤ ਰਹਿਣ ਵਾਲਾ ਹਾਂ।
ਹੱਸ ਕਰ ਬ੍ਰਹਮਾ ਬੋਲਿਓ ਪੁੱਤਰ ਪਿਛਾਰੀ ਮੋਰ।
ਜਦੋਂ ਬ੍ਰਹਮਾ ਨੇ ਕਲਯੁੱਗ ਦੀ ਇਹ ਗੱਲ ਸੁਣੀ ਤੇ ਬ੍ਰਹਮਾ ਬੋਲਿਆ, ਕਹਿਣ ਲੱਗਾ, ਹੇ ਕਲਯੁੱਗ ਤੂੰ ਮੇਰਾ ਸਭ ਤੋਂ ਪਿਛਲਾ ਪੁੱਤਰ ਯਾਨੀ ਕਿ ਛੋਟਾ ਪੁੱਤਰ ਹੈ, ਤੇ ਛੋਟਾ ਪੁੱਤਰ ਜਿਹੜਾ ਹੈ ਉਹ ਆਪਣੇ ਮਾਂ ਬਾਪ ਨੂੰ ਜ਼ਿਆਦਾ ਲਾਡਲਾ ਹੁੰਦਾ, ਪਿਆਰਾ ਹੁੰਦਾ, ਤੂੰ ਮੇਰਾ ਸਭ ਤੋਂ ਛੋਟਾ ਪੁੱਤਰ ਹੈ, ਦੂਜੇ ਜਿਹੜੇ ਤੇਰੇ ਭਰਾ ਨੇ ਤੈਨੂੰ ਤੇਰੇ ਤੋਂ ਵੱਡੇ ਨੇ, ਤੂੰ ਪਿਛਲਾ ਪੁੱਤਰ ਹੈ।
ਤੇਰੀ ਇੱਛਾ ਹੋਏ ਜੋ ਸੋ ਮੇਰੋ ਮਨ ਲੋਰ।
ਜੋ ਤੇਰੇ ਮਨ ਦੀ ਇੱਛਾ ਹੋਵੇਗੀ ਉਹ ਮੇਰੇ ਮਨ ਨੂੰ ਵੀ ਚੰਗੀ ਲੱਗੇਗੀ। ਹੇ ਕਲਯੁੱਗ ਤੂੰ ਮੇਰਾ ਸਭ ਤੋਂ ਛੋਟਾ ਪੁੱਤਰ ਹੈ, ਜੋ ਤੇਰੇ ਮਨ ਦੀ ਇੱਛਾ ਹੋਵੇਗੀ ਉਹੀ ਮੇਰੇ ਮਨ ਦੀ ਇੱਛਾ ਹੋਵੇਗੀ, ਉਹੀ ਮੇਰੇ ਮਨ ਨੂੰ ਚੰਗਾ ਲੱਗੇਗਾ।
ਕੁਛ ਤੋਂ ਕਹਿਣੇ ਲਗਾ ਜਨ ਕਰ ਪੁਨ ਪਾਪ।
ਉਸ ਵਕਤ ਕਲਯੁੱਗ ਕਹਿਣ ਲੱਗਾ ਕਿ ਮੈਂ ਫਿਰ ਬੋਲਿਆ ਬ੍ਰਹਮਾ ਨੂੰ, ਕਹਿਣ ਲੱਗਾ ਕਿ ਹੇ ਬ੍ਰਹਮ ਦੇਵ, ਹੇ ਪਿਤਾ, ਮੈਂ ਆਪਣੇ ਸਮੇਂ ਵਿੱਚ ਜਗਤ ਦੇ ਜਿਹੜੇ ਜੀਵ ਨੇ ਘਰ ਘਰ ਦੇ ਵਿੱਚ ਪਾਪ ਤੇ ਪੁੰਨ ਦਾ ਵਰਤਾਰਾ ਵਰਤਾਵਾਂਗਾ। ਘਰ ਪੁੰਨ ਰੋ ਪਾਪ, ਸਾਰਿਆਂ ਘਰਾਂ ਦੇ ਵਿੱਚ ਪਾਪ ਔਰ ਪੁੰਨ ਦਾ ਜਿਹੜਾ ਵਰਤਾਰਾ ਹੈ ਉਹ ਮੈਂ ਆਪਣੇ ਸਮੇਂ ਦੇ ਵਿੱਚ ਵਰਤਾਵਾਂਗਾ।
ਬੈ ਸੋ ਬਰਕ ਦੋ ਬੀਜ ਲੈ ਕਰੈ ਤੋ ਪੋਰੀ ਆਪ।
ਔਰ ਜਿਹੜੀ ਮਨੁੱਖ ਦੀ ਉਮਰ ਹੈ ਉਹ 100 ਸਾਲ ਦੀ ਹੋਵੇਗੀ ਮੇਰੇ ਸਮੇਂ ਚ, 9 ਹਿੱਸੇ ਹੋਰ ਘੱਟ ਗਈ, 1000 ਤੋਂ 100 ਸਾਲ ਤੇ ਆ ਗਈ। ਕਹਿੰਦਾ 100 ਵਰਖ ਦੀ ਉਮਰ ਹੋਵੇਗੀ ਮੇਰੇ ਸਮੇਂ ਵਿੱਚ, ਔਰ ਜਿਹੜਾ ਜੀਵ ਬੀਜ ਬੀਜੇਗਾ ਉਹ 2 ਗੁਣਾ ਹੋ ਕੇ ਉਹਨੂੰ ਫਲ ਪ੍ਰਾਪਤ ਹੋਵੇਗਾ।
ਕਰੈ ਤੋ ਭੋਗੈ ਆਪ।
ਔਰ ਜਿਹੜਾ ਜੀਵ ਕਰੇਗਾ ਕਰਮ ਉਹਨੂੰ ਆਪ ਹੀ ਭੋਗਣਾ ਪਵੇਗਾ। ਐਸਾ ਨਹੀਂ ਜਿਵੇਂ ਸਤਯੁਗ ਦੇ ਵਿੱਚ ਦੇਸ਼, ਇੱਕ ਬੰਦਾ ਦੇਸ਼ ਦਾ ਪਾਪ ਕਰਦਾ ਸੀ ਸਾਰੇ ਦੇਸ਼ ਨੂੰ ਭੁਗਤਣਾ ਪੈਂਦਾ ਸੀ। ਦੁਆਪਰ ਤ੍ਰੇਤੇ ਦੇ ਵਿੱਚ ਉਹ ਘਟਦਾ ਗਿਆ ਵੀ ਜੇ ਇੱਕ ਪਿੰਡ ਦੇ ਵਿੱਚ ਕੋਈ ਪਾਪ ਕਰਦਾ ਸੀ ਸਾਰੇ ਪਿੰਡ ਨੂੰ ਭੋਗਣਾ ਪੈਂਦਾ ਸੀ। ਫਿਰ ਅੱਗੇ ਦੁਆਪਰ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਕੋਈ ਇੱਕ ਮੈਂਬਰ ਪਾਪ ਕਰਦਾ ਸੀ ਸਾਰੇ ਟੱਬਰ ਨੂੰ ਭੋਗਣਾ ਪੈਂਦਾ ਸੀ। ਕਲਯੁੱਗ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਇਹ ਵਰਤਾਰਾ ਵਰਤਾਵਾਂਗਾ ਵੀ ਜਿਹੜਾ ਬੰਦਾ ਜਿਹੜਾ ਪਾਪ ਕਰੇਗਾ ਉਸੇ ਨੂੰ ਭੁਗਤਣਾ ਪਵੇਗਾ। ਇਹ ਨਹੀਂ ਕਿ ਜਿਹੜਾ ਪਾਪ ਕਰੇਗਾ ਉਹਦਾ ਫਲ ਉਹਦੇ ਟੱਬਰ ਨੂੰ ਭੋਗਣਾ ਪਵੇ, ਉਹਦੇ ਦੇਸ਼ ਨੂੰ ਭੋਗਣਾ ਪਵੇ, ਸਾਰੇ ਸਮਾਜ ਨੂੰ ਭੋਗਣਾ ਪਵੇ। ਜਿਹੜਾ ਪਾਪ ਕਰੇਗਾ ਉਸੇ ਨੂੰ ਭੋਗਣਾ ਪਵੇਗਾ। ਜਿਵੇਂ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਚ ਬਚਨ ਕਹੇ ਨੇ, ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀ ਹੈ, ਜੇ ਵੇਹੇ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀ ਹੈ। ਇਸ ਕਰਕੇ ਕਹਿੰਦੇ ਜੇ ਕੋਈ ਪੜਿਆ ਹੋਇਆ ਬੰਦਾ ਗੁਨਾਹਗਾਰ ਹੋਵੇਗਾ ਇਹਦਾ ਮਤਲਬ ਨਹੀਂ ਵੀ ਉਹਦੀ ਥਾਂ ਤੇ ਉਹਨੂੰ ਛੱਡ ਕੇ ਕੋਈ ਓਮੀ ਅਨਪੜ ਆਦਮੀ ਜਿਹੜਾ ਉਹਨੂੰ ਮਾਰ ਕੇ ਸਜ਼ਾ ਦਿੱਤੀ ਜਾਵੇ। ਜਿਹੜਾ ਕਰਮ ਕਰੇਗਾ ਜਿਹੋ ਜਿਹਾ ਪਾਪ ਕਰੇਗਾ ਉਹਨੂੰ ਆਪ ਹੀ ਭੋਗਣਾ ਪਵੇਗਾ।
ਬਹੁਤ ਪੁੱਤਰ ਬਾਸ਼ਨਾ ਇੱਛਿਆ ਸਿੱਛਿਆ ਸਾਰ।
ਮੇਰੇ ਸਮੇਂ ਵਿੱਚ ਬਹੁਤੇ ਪੁੱਤਰ ਹੋਣਗੇ, ਪੁੱਤਰਾਂ ਦਾ ਜਿਹੜਾ ਹੈ ਉਹ ਵਾਧਾ ਹੋਵੇਗਾ, ਜੀਵਾਂ ਦੇ ਹਿਰਦਿਆਂ ਦੇ ਵਿੱਚ ਬਹੁਤ ਪ੍ਰਕਾਰ ਦੀ ਵਾਸ਼ਨਾ ਹੋਵੇਗੀ ਔਰ ਹਰ ਇੱਕ ਦੇ ਮਨ ਦੇ ਵਿੱਚ ਦੂਜੇ ਨੂੰ ਇੱਛਾ ਹੋਵੇਗੀ ਸਿੱਖਿਆ ਦੇਣ ਦੀ। ਆਪ ਭਾਵੇਂ ਉਸ ਸਿੱਖਿਆ ਦਾ ਉਤਾਰਨੀ ਹੋਵੇ ਨਾ ਹੋਵੇ, ਪਰ ਦੂਜਿਆਂ ਨੂੰ ਸਿੱਖਿਆ ਦੇਣ ਦੀ ਆਪਣੇ ਮਨ ਚ ਇੱਛਾ ਧਾਰਨ ਕਰਨਗੇ।
ਸ਼ੂਦਰ ਰਾਜ ਕਰ ਹੀਰਨ ਵੇਦ ਜਾਪ ਹਰ ਧਾਰ।
ਕੋਈ ਸ਼ੂਦਰ ਹੈ ਜਾਂ ਰਾਜ ਘਰ ਦੇ ਵਿੱਚ ਰਾਜ ਘਰਾਣੇ ਵਿੱਚ ਹੈ, ਕੋਈ ਅਹੀਰ ਹੈ और जेड़ा जेड़ा भी वेद जाप करके हरि परमेश्वर दे जाप नूं अपने हिरदे विच धारण करेगा।
भगत करै पापी तरै नर नारी दिस सूद।
जेड़ा जेड़ा भी भगती करेगा वो भावे कोई ब्राह्मण है ते भावे कोई शूद्र है ते भावे कोई नर है ते भावे कोई नारी है उन्हां सारयां दा उधार होवेगा। कलजू कहिंदा मेरे समय विच भगती प्रधान होवेगी। जेड़ा जेड़ा भी भगती करेगा भावे कोई शूद्र होवे ते भावे कोई ब्राह्मण होवे ते भावे कोई नर होवे ते भावे कोई इस्त्री होवे, जेड़ा जेड़ा भी भगती करेगा उदा मेरे समय विच उधार होवेगा।
नीच बाल जवानी तुरक संकर आत्म खुद।
भावे कोई नीच है भावे कोई बालक है ते भावे कोई जवान है ते भावे कोई शंकर वर्ण दा धारणी है, इस प्रकार जेड़ा भी होवेगा जेड़ा भी परमेश्वर दी आराधना करेगा परमेश्वर दी भगती करेगा उदा उधार होवेगा उदी मुक्ति होवेगी।
नाम बिना दंडो सकल नरक सुरक ममराज।
नाम तो बिना हर एक जीव दे उत्ते मेरा दंड होवेगा, हर एक जीव नू सजा मिलेगी जेड़ा नाम नहीं जपेगा। मेरे समय विच नाम दी प्रधानता है, मेरे समय च परमेश्वर दे नाम दा ही वाधा होना है। केवल कलयुग विच नाम दा ही वाधा है, नाम दा ही बोलबाला है खालसा जी। होर किसे कर्म धर्म नू कलयुग दे विच प्रधानता नहीं मिली है। इस युग दे विच तां केवल राम नाम निस्तारा, युग में राम नाम निस्तारा, राम दे नाम दे नाल ही जीव दा पार उतारा होना। कलयुग दे इस समय दे विच कलयुग आप दस रहा है। गुरु कलगीधर जी नू बेनती करके कहिंदा जी मैं ब्रह्म देव नू इह कहा अपने पिता नू कि हे ब्रह्म देव मेरे समय दे विच जिहड़ा नाम जपेगा वह मुक्त होवेगा, नहीं तां नाम विहूणे हर एक बंदे नू मैं दंड देवांगा, नरक और स्वर्ग दोहां विच मेरा राज होवेगा। जिहड़ा जीव पापी होवेगा उहनू नरक विच भेजांगा, जिहड़ा पुन्नी होवेगा उहनू मैं स्वर्गां विच भेजांगा। कहिंदा इस तरह मेरे समय विच नरक ते स्वर्ग ते मेरा राज होवेगा।
पूही दोनों गत्र दे जोनी अर्थ समाज।
फिर कहन लगा कि जीव जेड़े ने बहुत प्रकार दियां जूनियां दे विच जेड़े ने वह भटकणगे, बहुत प्रकार दियां जूनियां विच पृथ्वी पर दो ही तरह दे तोरे तोरांगा। पूही दोनों गात्र दे जोनी अर्थ समाज। कहिंदा दो ही प्रकार दे जेड़े राह ने मैं वह पृथ्वी ते तोरांगा, एक तां जीवां दे अंदर विशे भोग दी बिरती होवेगी, दूजी पदार्थां दे एकत्र करन दी बिरती होवेगी कि असी पदार्थ इकट्ठे कर लिए। एक विशे भोग और दूजी पदार्थां दे एकत्र करन दी जिहड़ी बिरती है इही मैं अपने समय विच जीवां दे अंदर टोरांगा।
ए भावी पूर्ण करो तब जावांगा खूब।
ए भावी ए इच्छा मैं अपनी पूर्ण करांगा जो कि संसार विच मैं जावांगा, तां ही जावांगा जे हे ब्रह्मदेव मेरी ए इच्छा तुसी पूरी करोगे कि मैं आ कुछ करना है, जे मैनूं करन वास्ते इजाजत दियोगे तां मैं संसार दे विच मात लोक दी धरती ते जावांगा।
एक तुम्हारे दंड सो अवर न जानो दूब।
एक मैं तुहाडा दंड अपने शरीर ते सहांगा चलांगा, मैं होर किसे दा दंड अपने ते नहीं मन्नांगा।
सतगुर कै एक समय मैं ब्रह्मा कैत सुहात।
धर जी सुना रहे ना सारा प्रसंग भाई राम कुंवर साहब नू। महाराज जी कहिंदे राम कुंवर जी सिंघो सुनो, इस प्रकार एक समय कलयुग ने फिर ब्रह्मा नू बेनती कीती। ब्रह्मा नू कहन लगा
सुन सुत भूमि जाइयो धर्म कर्म वख्यात।
आख्या मैनू की आग्या, तो कहंदे ब्रह्मा जी ने आग्या दित्ती कि हे पुत्र कलयुग तू हुण जाके मात लोक दी धरती विच प्रगट हो, संसार दे विच जाके प्रगट हो, धर्म कर्म विख्यात। हुण तेरा समा है कि तू जाके अपने धर्म कर्म दा वरकटावा करें।
सुन कलयुग मेरो कर्म हुक्म ਤੂੰ ਮਵ ਆ ਗਿਆ ਕਾਰ।
ਕਲਯੁਗ ਤੈਨੂੰ ਮੇਰਾ ਹੁਕਮ ਹੈ ਔਰ ਤੂੰ ਮੇਰੀ ਆਗਿਆ ਮੰਨਣ ਵਾਲਾ ਹੈ, ਤੂੰ ਮੇਰੇ ਹੁਕਮ ਦੇ ਵਿਚ ਚੱਲਣ ਵਾਲਾ ਹੈ।
ਸਰਬ ਮੰਤਰ ਤੋਏ ਰਾਜ ਰੱਦ, ਨਾਮ ਮੰਤਰ ਸਿੱਧ ਸਾਰ।
ਇਹ ਕਲਯੁਗ ਤੇਰੇ ਸਮੇ ਵਿਚ ਦੁਨੀਆਂ ਦੇ ਜਿਤਨੇ ਮੰਤਰ ਨੇ ਉਹ ਸਾਰੇ ਰੱਦ ਹੋਣਗੇ, ਸਾਰੇ ਮੰਤਰਾਂ ਦਾ ਰਾਜ ਰੱਦ ਹੋਵੇਗਾ, ਯਾਨੀ ਕਿ ਕੋਈ ਮੰਤਰ ਪ੍ਰਵਾਨ ਨਹੀਂ ਹੋਵੇਗਾ। ਹੇ ਕਲਯੁਗ ਤੇਰੇ ਸਮੇ ਵਿਚ ਕੇਵਲ ਨਾਮ ਮੰਤਰ ਹੀ ਸਿੱਧ ਤੇ ਸਾਰ ਹੋਵੇਗਾ। ਕੇਵਲ ਜਿਹੜਾ ਨਾਮ ਮੰਤਰ ਹੈ, ਗੁਰ ਮੰਤਰ ਹੈ, ਗੁਰੂ ਦਾ ਦਿੱਤਾ ਹੋਇਆ ਨਾਮ, ਉਹੀ ਨਾਮ ਮੰਤਰ ਤੇਰੇ ਸਮੇਂ ਚ ਸਿੱਧ ਹੋਵੇਗਾ। ਹੋਰ ਕੋਈ ਮੰਤਰ ਤੇਰੇ ਸਮੇਂ ਚ ਸਿੱਧ ਨਹੀਂ ਹੋਣਾ, ਹੋਰ ਕਿਸੇ ਮੰਤਰ ਦੀ ਤੇਰੇ ਸਮੇਂ ਚ ਸਿੱਧੀ ਨਹੀਂ ਹੋਣੀ, ਕੇਵਲ ਨਾਮ ਮੰਤਰ ਦੀ ਸਿੱਧੀ ਹੋਵੇਗੀ।
ਔਰ ਜੁਗਨ ਮੈਂ ਆਸਰਾ ਬਹੁਤ ਜਗ ਤਪ ਅਰਚ।
ਬਾਕੀ ਜਿਹੜੇ ਹੋਰ ਯੁੱਗ ਸਨ, ਸਤਯੁਗ ਤ੍ਰੇਤਾ ਦੁਆਪਰ, ਉਹਨਾਂ ਦੇ ਵਿੱਚ ਆਸਰਾ ਸੀ ਯੱਗਾਂ ਦਾ, ਤਪ ਦਾ, ਅਰਚਨਾ ਦਾ, ਏਦਾਂ ਦੇ ਜਿਹੜੇ ਕਰਮ ਕਾਂਡ ਸਨ ਉਹਨਾਂ ਕਰਮ ਕਾਂਡਾਂ ਦਾ ਆਸਰਾ ਸੀ।
ਰਾਮ ਨਾਮ ਜਪ ਰਸਨ ਸਵਾਸ ਕਲ ਮੈਂ ਕਾਰਜ ਸਰਚ।
ਕਲਯੁਗ ਦੇ ਵਿੱਚ ਤੇਰੇ ਸਮੇਂ ਵਿੱਚ ਕੇਵਲ ਇੱਕੋ ਨਾਮ ਪਰਮੇਸ਼ਰ ਦਾ ਜਪਿਆ ਹੋਇਆ ਸਿੱਧ ਹੈ। ਰਾਮ ਦੇ ਨਾਮ ਦੇ ਜਾਪ ਨੂੰ ਆਪਣੀ ਰਸਨਾ ਨਾਲ ਜਪਣਾ, ਆਪਣਿਆਂ ਸਵਾਸਾਂ ਨਾਲ ਜਪਣਾ, ਜਿਹੜਾ ਰਾਮ ਦੇ ਨਾਮ ਨੂੰ ਆਪਣੀ ਰਸਨਾ ਨਾਲ ਆਪਣਿਆਂ ਸਵਾਸਾਂ ਨਾਲ ਜਪਦਾ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਹਿੰਦਾ ਹੈ, ਮਹਾਰਾਜ ਜੀ ਕਹਿੰਦੇ ਉਹਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ, ਕਿਉਂਕਿ ਕਲਯੁਗ ਦੇ ਵਿੱਚ ਕੇਵਲ ਇੱਕ ਰਾਮ ਦੇ ਨਾਮ ਦਾ ਹੀ ਓਟ ਤੇ ਆਸਰਾ ਹੈ।
ਤੁਹੇ ਰਾਜ ਓਏ ਪੁੱਤਰ ਜਬ ਸਭ ਦੇਵਨ ਦੇਉ ਵਰਜ।
ਕਲਯੁਗ ਜਦੋਂ ਤੇਰਾ ਰਾਜ ਹੋਵੇਗਾ, ਬ੍ਰਹਮਾ ਕਹਿ ਰਿਹਾ, ਹੇ ਪੁੱਤਰ ਜਦੋਂ ਤੇਰਾ ਰਾਜ ਹੋਵੇਗਾ, ਜਿੰਨੇ ਦੇਵੀ ਦੇਵਤੇ ਨੇ ਮੈਂ ਸਾਰਿਆਂ ਨੂੰ ਵਰਜ ਦਿਆਂਗਾ, ਤੇਰੇ ਰਾਜ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰੇਗਾ, ਕਿਸੇ ਦੇਵੀ ਦੇਵਤੇ ਦੀ ਤੇਰੇ ਰਾਜ ਵਿੱਚ ਦਖਲ ਅੰਦਾਜ਼ੀ ਨਹੀਂ ਹੋਵੇਗੀ।
ਜੋ ਇੱਛਾ ਤਿਉ ਵਰਤੀਏ ਨਾਮ ਮਾਤਮ ਗਰਜ।
ਜਿਵੇਂ ਤੇਰੀ ਇੱਛਾ ਹੋਵੇ ਤੂੰ ਉਸੇ ਤਰ੍ਹਾਂ ਵਰਤ, ਤੇਰੇ ਸਮੇਂ ਵਿੱਚ ਕੇਵਲ ਇੱਕ ਨਾਮ ਦੀ ਗਰਜ ਹੋਵੇਗੀ। ਜਿੱਥੇ ਨਾਮ ਦੀ ਗਰਜ ਹੋਵੇਗੀ ਨਾ, ਉੱਥੇ ਤੂੰ ਨਹੀਂ ਹੋਵੇਗਾ। ਜਿੱਥੇ ਨਾਮ ਦੀ ਗੂੰਜ ਹੋਵੇਗੀ, ਨਾਮ ਦੀ ਗੜਗੜਾਹਟ ਹੋਵੇਗੀ, ਜਿੱਥੇ ਨਾਮ ਦਾ ਖੰਡਾ ਖੜਕੇਗਾ, ਉੱਥੇ ਤੇਰਾ ਵਾਸਾ ਨਹੀਂ ਹੋਵੇਗਾ।
ਭਲਾ ਤੁਮਾਰਾ ਰਾਜ ਹੋਏ ਸਕਲ ਸਿੱਧ ਹੋਏ ਵਾਚ।
ਤੇਰਾ ਭਲਾ ਰਾਜ ਹੋਵੇਗਾ, ਬੜਾ ਵਧੀਆ ਰਾਜ ਕਲਯੁਗ ਤੇਰਾ ਚੱਲੇਗਾ, ਔਰ ਜਿਹੜੇ ਜਿਹੜੇ ਗੱਲ ਬਚਨ ਤੂੰ ਕਹੇ ਨੇ ਉਹ ਸਾਰੇ ਸਿੱਧ ਹੋਣਗੇ, ਜੋ ਮੈਂ ਕਹਿ ਰਿਹਾ ਉਹ ਵੀ ਸਿੱਧ ਹੋਣਗੇ।
ਥੋੜੀ ਕਰਨੀ ਫਲ ਅਧਿਕ ਤੀਨ ਰਾਖੀਓ ਸਾਚ।
ਕਹਿੰਦੇ ਜਿਹੜੇ ਪਹਿਲੇ ਇਹ ਗੱਲ ਯਾਦ ਰੱਖੀ ਆਪਣੇ ਹਿਰਦੇ ਦੇ ਵਿੱਚ ਕਿ ਤੇਰੇ ਸਮੇਂ ਵਿੱਚ ਮਨੁੱਖ ਦੀ ਕਰਨੀ ਭਾਵੇਂ ਥੋੜੀ ਹੋਵੇਗੀ ਪਰ ਉਹਨਾਂ ਨੂੰ ਫਲ ਬਹੁਤਾ ਮਿਲੇਗਾ। ਕਲਯੁਗ ਦਾ ਇਹ ਫਾਇਦਾ, ਇਹ ਲਾਭ ਹੈ। ਮਹਾਰਾਜ ਜੀ ਨੇ ਤਾਂ ਗੁਰਬਾਣੀ ਵਿੱਚ ਬਾਕੀ ਦੇ ਯੁੱਗਾਂ ਨਾਲੋਂ ਇਸ ਕਲਯੁਗ ਨੂੰ ਉੱਤਮ ਲਿਖਿਆ। ਮਹਾਰਾਜ ਕਹਿੰਦੇ ਕਿਉਂ ਉੱਤਮ ਹੈ, ਕਿਉਂਕਿ ਇਹਦੇ ਵਿੱਚ ਨਾਮ ਦੀ ਕੀਰਤ ਸਿੱਧ ਹੈ ਔਰ ਥੋੜੀ ਕਰਨੀ ਕਰਕੇ ਜੀਵ ਨੂੰ ਬਹੁਤੇ ਫਲ ਦੀ ਪ੍ਰਾਪਤੀ ਹੁੰਦੀ। ਭਾਵੇਂ ਨਾਮ ਥੋੜਾ ਹੀ ਜਪੇ ਜ਼ਰੂਰ, ਕਹਿੰਦੇ ਉਸ ਨਾਮ ਦੇ ਜਪੇ ਦਾ ਫਲ ਅਧਿਕ ਪ੍ਰਾਪਤ ਹੁੰਦਾ, ਬਾਕੀ ਜਿਹੜੇ ਕਰਮ ਕਾਂਡ ਨੇ ਉਹ ਵੱਧ ਕਰੋਗੇ ਫਲ ਥੋੜਾ ਮਿਲੇਗਾ। ਪਰ ਤੇਰੇ ਸਮੇਂ ਦੇ ਵਿੱਚ ਇਹ ਗੱਲ ਤੂੰ ਯਾਦ ਰੱਖੀ ਕਿ ਥੋੜੀ ਕੀਰਤ ਕਰ, ਥੋੜੀ ਕਰਨੀ ਕਰਨ ਵਾਲਿਆਂ ਨੂੰ ਵੀ ਬਹੁਤੇ ਫਲ ਦੀ ਪ੍ਰਾਪਤੀ ਹੋਵੇਗੀ।
ਪਰ ਅੰਸ਼ੀ ਪਰ ਨਾਰ ਤਜ ਨਾਮ ਸਰਹਿ ਸਵਾਤ।
ਜਿਹੜੇ ਗੁਰਮੁਖ ਹੋਣਗੇ ਨਾਮ ਨਾਲ ਜੁੜੇ ਹੋਏ, ਉਹ ਪਰਾਈ ਅੰਸ਼ ਤੇ ਪਰਾਈ ਇਸਤਰੀ ਦਾ ਤਜ ਕੇ ਤਿਆਗ ਕਰਕੇ ਆਪਣੇ ਹਰ ਇੱਕ ਸਵਾਸ ਨਾਲ ਪਰਮੇਸ਼ਰ ਦੇ ਨਾਮ ਦੀ ਸ਼ਲਾਘਾ ਕਰਨਗੇ। ਗੁਰਮੁਖਾਂ ਦਾ ਇਹ ਸੁਭਾਅ ਹੋਵੇਗਾ ਕਿ ਉਹ ਪਰਾਈ ਅੰਸ਼ ਤੇ ਪਰਾਈ ਨਾਰ ਦਾ ਤਿਆਗ ਕਰਕੇ ਆਪਣੇ ਹਿਰਦੇ ਵਿੱਚ ਔਰ ਆਪਣੇ ਸਵਾਸਾਂ ਦੁਆਰਾ ਕੇਵਲ ਇੱਕ ਪਰਮੇਸ਼ਰ ਦੇ ਨਾਮ ਨੂੰ ਸਲਾਹੁਣਗੇ।
ਹਰ ਭਜ ਹਰ ਚਿਤ ਹੇਤ ਹਰ ਹਰ ਸਿਦਕੀ ਕੁਲ ਆਸ।
ਹਰੀ ਦਾ ਭਜਨ ਕਰਨਗੇ, ਹਰੀ ਨੂੰ ਆਪਣੇ ਹਿਰਦੇ ਚ ਚਿੱਤ ਰੱਖਣਗੇ, ਚੇਤੇ ਰੱਖਣਗੇ, ਹਰੀ ਨਾਲ ਹੇਤ ਕਰਨਗੇ। ਹਰ ਸਿਦਕੀ ਕੁਲ ਆਸ, ਕੇਵਲ ਹਰੀ ਦੀ ਸਿਦਕ ਆਪਣੇ ਹਿਰਦ ਭਰੋਸਾ ਆਪਣੇ ਹਿਰਦੇ ਵਿਚ ਰੱਖਣਗੇ।
ਦੇ ਅੰਤ ਕੀ ਹਰ ਬਜੇ ਤੋਬੀ ਹੋਏ ਨਿਸਤਾਰ।
ਕਲਯੁਗ ਤੇਰੇ ਸਮੇਂ ਦਾ ਇਹ ਪੁੰਨ ਹੋਵੇਗਾ ਮਨੁੱਖਾਂ ਨੂੰ ਕਿ ਜੇ ਕੋਈ ਸਾਰੀ ਜ਼ਿੰਦਗੀ ਨਹੀਂ ਵੀ ਜਪ ਸਕਿਆ, ਅੰਤਲੇ ਸਵਾਸਾਂ ਵਿਚ ਵੀ ਜਪ ਲਵੇ। ਸਰੀਰ ਦੇ ਅੰਤ ਸਮੇਂ ਅੰਤਲੇ ਸਵਾਸਾਂ ਵਿਚ ਵੀ ਜਿਹੜਾ ਜਾਪ ਜਪ ਲਵੇ ਉਹਦਾ ਵੀ ਪਾਰ ਉਤਾਰਾ ਹੋ ਜਾਵੇਗਾ, ਜਿਵੇਂ ਅਜਾਮਲ ਨੇ ਤੇ ਗਣਕਾ ਨੇ ਅੰਤਲੇ ਸਵਾਸਾਂ ਚ ਜਪਿਆ ਸੀ। ਅੰਤਲੇ ਸਵਾਸਾਂ ਚ ਜਪਿਆ ਸੀ ਨਾ ਅਜਾਮਲ ਤੇ ਗਣਕਾ ਨੇ, ਸਾਰੀ ਜ਼ਿੰਦਗੀ ਪਾਪ ਕਰਦੇ ਰਹੇ। ਪਰ ਖਾਲਸਾ ਜੀ, ਅਸੀਂ ਨਾਮ ਜਪਦੇ ਰਹਿਣਾ ਕਿਉਂਕਿ ਸਾਨੂੰ ਇਸ ਗੱਲ ਦਾ ਬੋਧ ਨਹੀਂ ਕਿ ਸਾਡਾ ਅੰਤਲਾ ਸਵਾਸ ਕਿਹੜਾ ਹੋਣਾ, ਕੋਈ ਵੀ ਹੋ ਸਕਦਾ। ਇਸ ਕਰਕੇ ਜਪਦੇ ਰਹੀਏ ਤਾਂ ਜੋ ਅੰਤਲੇ ਸਵਾਸ ਵਿੱਚ ਪਰਮੇਸ਼ਰ ਦਾ ਚਿੰਤਨ ਹੋਵੇ, ਨਾਮ ਦੀ ਆਰਾਧਨਾ ਹੋਵੇ ਤੇ ਸਾਨੂੰ ਮੋਕਸ਼ ਮਿਲ ਸਕੇ। ਬ੍ਰਹਮਾ ਕਹਿੰਦਾ ਜੇ ਅੰਤਲੇ ਸਮੇਂ ਵੀ, ਦੇਹ ਦੇ ਅੰਤ ਸਮੇਂ ਵੀ ਕੋਈ ਹਰੀ ਦਾ ਭਜਨ ਕਰੇਗਾ ਤਾਂ ਉਹਦਾ ਵੀ ਨਿਸਤਾਰ ਹੋਵੇਗਾ।
ਐਸੇ ਹਰ ਕੋ ਨਿਤ ਬਜੋ ਭਾਉਜਲ ਉਤਰੈ ਪਾਰ।
ਐਸਾ ਜਿਹੜਾ ਹਰੀ ਅਕਾਲ ਪੁਰਖ ਪਰਮੇਸ਼ਰ ਹੈ ਉਹਨੂੰ ਨਿਤ ਭਜੋ, ਉਹਦਾ ਨਿਤ ਭਜਨ ਕਰੋ, ਜਿਸ ਦਾ ਭਜਨ ਕਰਕੇ ਜੀਵ ਇਸ ਭਾਉਜਲ ਤੋਂ ਪਾਰ ਉਤਰਦਾ ਹੈ।
ਬ੍ਰਹਮ ਪਰਾਇਣ ਹੋਏ ਕੈ ਤਨ ਮਨ ਅਰਧੋ ਜਾਵੇ।
ਜਿਹੜਾ ਬ੍ਰਹਮ ਪਰਾਇਣ ਹੋ ਕੇ ਆਪਣਾ ਤਨ ਆਪਣਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦੇਗਾ, ਜਿਵੇਂ ਅੱਜ ਅੰਮ੍ਰਿਤ ਵੇਲੇ ਮੁੱਖ ਵਾਕ ਸੀ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਏਦਾਂ ਜਿਹੜਾ ਆਪਣਾ ਤਨ ਮਨ ਗੁਰੂ ਦੇ ਚਰਨਾਂ ਵਿੱਚ ਸਮਰਪਣ ਕਰਕੇ ਕਹੇ ਕਿ ਹੇ ਪ੍ਰਭੂ ਤੇਰਾ ਹੀ ਇਹ ਤਨ ਮਨ ਧਨ ਸਭ ਤੇਰਾ ਹੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ, ਏਦਾਂ ਸਤਿਗੁਰਾਂ ਦੇ ਚਰਨਾਂ ਇਸ ਜੀਵ ਦਾ ਨਿਸਤਾਰਾ ਹੋ ਸਕਦਾ ਹੈ।
ਐਸੇ ਹਰ ਕੋ ਨਿਤ ਭਜੋ ਭਾਉਜਲ ਉਤਰੈ ਪਾਰ।
ਹਰੀ ਪਰਮੇਸ਼ਰ ਦਾ ਭਜਨ ਕਰੋ, ਜਿਸ ਦਾ ਭਜਨ ਕਰਕੇ ਇਸ ਜੀਵ ਦਾ ਪਾਰ ਉਤਾਰਾ ਹੋ ਸਕਦਾ ਹੈ।
ਬ੍ਰਹਮ ਪਰਾਇਣ ਹੋਏ ਕੈ ਤਨ ਮਨ ਅਰਪੈ ਜੁਏ।
ਉਸ ਬ੍ਰਹਮ ਦੇ ਪਰਾਇਣ ਅਧੀਨ ਹੋ ਕੇ ਆਪਣਾ ਤਨ ਪਰਮਾਤਮਾ ਦੇ ਚਰਨਾਂ ਵਿੱਚ ਅਰਪਣ ਕਰਦਾ ਹੈ।
ਤਾਂ ਕਾਬੀ ਤੂੰ ਭੈ ਕਰੀ ਇਹੋ ਹਮਾਰੀ ਖੋਏ।
ਕਲਯੁਗ ਉਹਨਾਂ ਦਾ ਵੀ ਤੂੰ ਡਰ ਰੱਖੀ, ਜਿਹੜੇ ਇਹੋ ਜਿਹੇ ਹੋਣਗੇ ਨਾ ਗੁਰਮੁਖ, ਉਹਨਾਂ ਦਾ ਤੂੰ ਭੈ ਰੱਖੀ ਆਪਣੇ ਮਨ ਵਿੱਚ। ਮੇਰਾ ਡਰ ਤਾਂ ਤੂੰ ਰੱਖਣਾ ਹੀ ਆ, ਉਹਨਾਂ ਦਾ ਵੀ ਰੱਖੀ ਜਿਹੜੇ ਇਹੋ ਜਿਹੇ ਗੁਰਮੁਖ ਹੋਣਗੇ, ਪਰਮੇਸ਼ਰ ਦਾ ਭਜਨ ਕਰਨ ਵਾਲੇ, ਪਰਮੇਸ਼ਰ ਨਾਲ ਪਿਆਰ ਕਰਨ ਵਾਲੇ, ਸਵਾਸ ਸਵਾਸ ਨਿਰੰਕਾਰ ਦਾ ਚਿੰਤਨ ਕਰਨ ਵਾਲੇ, ਜਿਨ੍ਹਾਂ ਨੇ ਆਪਣਾ ਤਨ ਮਨ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਅਰਪਣ ਕੀਤਾ ਹੋਇਆ, ਉਹਨਾਂ ਦਾ ਵੀ ਤੂੰ ਭੈ ਕਰੀਏ। ਤੈਨੂੰ ਮੇਰੀ ਤੈਨੂੰ ਖੋਏ ਹੈ, ਇਹ ਤੈਨੂੰ ਮੇਰੀ ਆਗਿਆ ਹੈ।
ਇੱਕ ਨਾਮ ਕੋ ਪ੍ਰੇਮ,
ਬਾਕੀ ਸਾਰੇ ਆਸਰੇ ਛੱਡ ਕੇ ਜਿਹੜੇ ਆਪਣੇ ਹਿਰਦੇ ਵਿੱਚ ਕੇਵਲ ਇੱਕ ਨਾਮ ਦਾ ਪ੍ਰੇਮ, ਇੱਕ ਨਾਮ ਦੀ ਪ੍ਰੀਤ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹਨ।
ਤੀਨ ਲੋਕ ਕੋ ਬੇਦ ਕੈ ਜਾਏ ਜਸ ਜੀ ਖੇਮ।
ਤਿੰਨਾਂ ਲੋਕਾਂ ਨੂੰ ਵੇਦ ਕੇ ਸਾਜੁ ਜੀ ਖੇਮ, ਜਿਹੜੀ ਸਾਜੁਜ ਮੁਕਤੀ ਹੈ, ਪਰਮੇਸ਼ਰ ਦੇ ਸਰੂਪ ਦੇ ਵਿੱਚ ਅਭੇਦ ਹੋਣ ਦੀ ਮੁਕਤੀ, ਉਹਨੂੰ ਸਾਜੁਜ ਸਲੋਕ ਸਮੀਪ ਤੇ ਇਸ ਤਰ੍ਹਾਂ ਸਾਜੁਜ ਤੇ ਸਰੂਪ ਮੁਕਤੀ ਜਿਹੜੀ ਹੈ ਇਹ ਮੰਨੀਆਂ ਜਾਂਦੀਆਂ ਚਾਰ ਪ੍ਰਕਾਰ ਦੀਆਂ ਮੁਕਤੀਆਂ ਵਿੱਚ। ਜਾ ਕੇ ਅਭੇਦ ਹੋ ਜਾਂਦੇ ਹਨ।
ਆਪਣੀ ਨਾਰੀ ਸੱਚ ਬਿਦ ਖਾਜ ਅੱਖਾ ਜੀ ਬਿਦ,
ਆਪਣੀ ਨਾਰ ਤੇ ਸੰਤੋਖ ਤੇ ਸੱਚ ਦੀ ਵਿਚਾਰ, ਯਾਨੀ ਕਿ ਸੱਚ ਦਾ ਆਪਣੇ ਹਿਰਦੇ ਵਿੱਚ ਪਿਆਰ ਧਾਰਨ ਕਰੇ, और खाने योग की है ना खाने योग की है इस दी विचार जो धारण करेगा।
सोई संत गुर मानिया कलू पुत्र सत चित
कलयुग पुत्र ओही असल विच पूर्ण तौर ते सतगुरु रूप कहावेगा ओही असल दे विच पूर्ण सत स्वरूप होवेगा।
सत युग मेरे सिर बसो भुजा बसो पिरते
लगा भी जेड़ा सत युग है वह मेरे सिर विच बसदा ब्रह्मा दस रहा सत युग मेरे सिर विच बसदा है और त्रेता जेड़ा है वह मेरिया बाहां विच बसदा है।
द्वापर बसियो जंग मम तू चरणन को से
जेड़ा द्वापर है वह मेरिया जांगा विच लत्तां विच बसदा है ते हे कलयुग तू मेरे चरणा विच बसदा है। ये बड़ी गुप्त गल है डूंगी गल है कि कलयुग दे विच गुरु खालसा जी मनुख जितनी अपने हिरदे विच चरणा वांगू जिवें चरण नीवे हुंदे ने एदा निम्रता धारण करेगा ओनी ओनू चढ़दी कला दी कल्याण दी प्राप्ति होवेगी जिन्नी निम्रता होवेगी। कलयुग दे विच क्योंकि चरण प्रधान ने ना ब्रह्मा कहदा तू मेरे चरणा च वसदा है इस करके जेड़ा चरणा वांगू नीवा हो जांदा निम्रता ते हलीमी धारण करदा कलयुग दे समय विच जिन्नी निम्रता धारेगा ओनी ओदी मोक्ष ते मुक्ति छेती होवेगी।
अंग अंग की मुक्त बेद माज लिख देन
दी जेड़ी मुक्ति है सारी बेदां दे विच भी लिखी हुई है दसी हुई है।
सी सोई तो साची बली सकल समाला कीन
जो वेदां विच लिखिया होया मैं उनु सच जान के ओदी सारयां दी संभालना कीती है।
अपनो अपनो राज कर तुम आयो मम धाम
अपना अपना राज करके तुसी चारे भरा वापस मेरे घर दे विच आ जाना।
कर कर करनी कल्प लग पाई है आए आराम
एक एक कल्प तक जाके तुसी संसार विच अपनी करनी करो और अपनी करनी करके आके मुड़ के मेरे विच आराम प्राप्त करो।
ब्रह्म वाक कै संगता बड़ा पसंती जाप
ब्रह्म दे ब्रह्मा दे वाक ने संगता दे विच परा ते पसंती खालसा जी चार प्रकार दियां बाणियां दा जिक्र हो रहा है। एक परा है जो सब तो अंदर है वैसे उल्टी कर्म उल्टा कर्म चलता परा तो गिनती हुंदी है पर जे शुरुआत करनी होवे ते परा पशंती वैखरी दा उल्टा क्रम कर देना वैखरी पहला आ जाएगी बाकी जेड़ियां बाणियां ने वो बाद विच आउणगियां पर जो आम बोल चाल दे विच बाणियां दी तरतीब इस तरह आउंदी पहला परा बाणी द्वारा परमेश्वर दा जाप करना फिर पशंती पराबाणी खालसा जी साड़ी नाभी दे विच उठदी है उनू पराबाणी कहिंदे ने जिहड़ी पशंती है वह साडे हिरदे विच उठदी है। वैसे होर भी महापुरखां ने इहदे बारे विचार दसी है परा जिहड़ी है वह शरीर तो परे हो के सुते सीधी उतरदी है इस तरह भी जिक्र करदे ने पर इथे योग दे मुताबक जे विचार करिए ते जिहड़ी परा बाणी है वह नाभी विचों उठदी नाभी विचों गुरमंत्र दा परमेश्वर दे नाम दा चिंतन होना फिर पशंती है पशंती हिरदे दे विचों बाणी उत्पन्न हुंदी है जिहदा जिक्र गुरबाणी विच सब जपजी साहब च सतगुरां कीता ना केतियां बाणी वह जिहड़ियां केतियां बाणी कहा वह बाणी दा मतलब भी चार प्रकार दियां कितनियां ही बाणियां ने। सो इत्थे महाराज जी कह रहे ने ब्रह्मा कह रहे ते ब्रह्मा दियों गल्लां गुरु कलगीधर जी अगे दस रहे ने सिंघां नूं कहिंदे भाई एक परा बाणी है जिस द्वारा जाप हुंदा एक पशंती है जिस द्वारा जाप हुंदा है।
मदमा बैकरी जाप रस चर वेद इस थाप
फिर मदमा बाणी है जिहड़ी कंठ दे विचों उत्पन्न हुंदी है फिर वैखरी बाणी है जिहड़ी जुबान तो रसना द्वारा उत्पन्न हुंदी है। ये चार प्रकार दियां बाणियां दे जाप द्वारा चार वेदां दे विच इन्हां नूं थापिया गया दस्या गया है।
नारायण देव है परा का ਨਰਪਿਅੰਤੀ ਇਸ਼ਟ।
ਖਾਲਸਾ ਜੀ ਜਿਹੜਾ ਨਾਰਾਇਣ ਹੈ ਉਹ ਦੇਵਤਾ ਮੰਨਿਆ ਪਰਾ ਬਾਣੀ ਦਾ, ਤੇ ਪਛੰਤੀ ਦਾ ਜਿਹੜਾ ਇਸ਼ਟ ਹੈ ਉਹ ਨਰਦੇਵ ਮੰਨਿਆ ਹੈ।
ਦੇਵੀ ਮੱਧਮ ਬਸੈ ਵਿਆਸ ਬੈ ਕਰੀ ਸਿਟ।
ਵਾਗ ਦੇਵੀ ਹੈ ਉਹ ਮੱਧਮਾਂ ਦਾ ਗੁਰੂ ਮੰਨਿਆ ਹੈ, ਇਸ਼ਟ ਮੰਨਿਆ, ਤੇ ਜਿਹੜਾ ਵਿਆਸ ਹੈ ਉਹ ਵੈਖਰੀ ਬਾਣੀ ਦਾ ਜਿਹੜਾ ਸ੍ਰਿਸ਼ਟ ਉਹ ਜਿਹੜਾ ਹੈ ਉਹ ਦੇਵੀ ਵੈਖਰੀ ਬਾਣੀ ਦਾ ਦੇਵ ਮੰਨਿਆ ਹੈ।
ਸਵਾਸ ਠਹਿਰਾਵੇ ਨਾਭ ਕਰ ਉੱਠੇ ਤਰੰਗੀ ਤੇ ਪੋਤੇਜ।
ਆਪਣੀ ਨਾਭੀ ਵਾਲੀ ਜਗ੍ਹਾ ਦੇ ਉੱਤੇ ਸਵਾਸਾਂ ਨੂੰ ਠਹਿਰਾਵੇ, ਉੱਥੋਂ ਜਿਹੜੀਆਂ ਤਰੰਗਾਂ ਤੋਜ ਉਤਪੰਨ ਹੁੰਦੀਆਂ ਹਨ।
ਨਾਮ ਭਜਨ ਕੀ ਜੁਗਤ ਮਥਰਾ ਬਖਸ਼ੀ ਮੌਜ।
ਮਥਰਾ ਕਹਿੰਦਾ ਕਿ ਨਾਮ ਭਜਨ ਦੀ ਜੁਗਤੀ ਦੀ ਮੌਜ ਮੈਨੂੰ ਰਾਮ ਕੁਇਰ ਜੀ ਨੂੰ ਬਖਸ਼ੀ ਹੈ। ਭਾਈ ਰਾਮ ਕੁਇਰ ਜੀ ਕਹਿੰਦੇ ਇਹੋ ਜੀ ਜਿਹੜੀ ਪਰਮੇਸ਼ਰ ਦੇ ਭਜਨ ਦੀ ਮੌਜ ਹੈ ਉਹ ਮੈਨੂੰ ਪਰਮੇਸ਼ਰ ਨੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ।
ਕਹਿ ਕਰ ਸਾਹਿਬ ਸਿੰਘ ਸੁਣੋ ਚੁਬਕੀ ਨੀ ਕਲ ਗਮ।
ਸਾਹਿਬ ਸਿੰਘ ਨੂੰ ਭਾਈ ਰਾਮ ਕੁਇਰ ਜੀ ਕਹਿੰਦੇ ਵੀ ਇਹ ਬਚਨ ਗੁਰੂ ਕਲਗੀਧਰ ਜੀ ਨੇ ਕਲਯੁਗ ਦੇ ਸਾਰੇ ਸਾਨੂੰ ਸੁਣਾਏ, ਕਲਨਾਮਾ ਸੁਣਾਇਆ, ਔਰ ਕਹਿ ਕੇ ਸਤਿਗੁਰੂ ਜੀ ਚੁੱਪ ਕਰ ਗਏ। ਔਰ ਮਹਾਰਾਜ ਜੀ ਦੇ ਕੋਲ ਜਿਹੜਾ ਕਲਯੁਗ ਸੀ ਗੁਰੂ ਕਲਗੀਧਰ ਕਹਿੰਦੇ ਉਹ ਸਾਨੂੰ ਇਹ ਸਾਰੇ ਬਚਨ ਕਹਿ ਕੇ ਚਲਾ ਗਿਆ। ਪੰਥ ਦੇ ਵਿੱਚ ਸਤਿਗੁਰੂ ਜੀ ਨੇ ਕਲਯੁਗ ਨੂੰ ਮੇਲ ਕਰਨ ਦੀ ਆਗਿਆ ਨਹੀਂ ਦਿੱਤੀ, ਕਿਉਂਕਿ ਕਲਯੁਗ ਆਇਆ ਸੀ ਕਹਿੰਦਾ ਮੈਨੂੰ ਪੰਥ ਚ ਮਿਲਾਓ। ਮਹਾਰਾਜ ਜੀ ਨੇ ਆਗਿਆ ਨਹੀਂ ਦਿੱਤੀ ਕਿ ਤੂੰ ਮੇਰੇ ਪੰਥ ਵਿੱਚ ਨਹੀਂ ਆ ਸਕਦਾ। ਤੋ ਕਲਯੁਗ ਆਪਣੀ ਸਾਰੀ ਵਿਥਿਆ ਸੁਣਾ ਕੇ ਸਤਿਗੁਰਾਂ ਨੂੰ ਵਾਪਸ ਚਲਾ ਗਿਆ।
ਇਹ ਸਾਖੀ ਸਤਿਗੁਰ ਦੇਈ ਪਰਤ ਸੁਨਤ ਸੁਖ ਸਮ।
ਜਿਹੜੀ ਸਾਖੀ ਹੈ ਭਾਈ ਰਾਮ ਕੁਇਰ ਜੀ ਕਹਿੰਦੇ ਮੈਨੂੰ ਗੁਰੂ ਕਲਗੀਧਰ ਜੀ ਨੇ ਸੁਣਾਈ ਸੀ, ਜਿਸ ਸਾਖੀ ਨੂੰ ਪੜ੍ਹ ਕੇ ਸੁਣ ਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਸੁੱਖਾਂ ਦੇ ਵਿੱਚ ਬਿਰਧੀ ਹੁੰਦੀ ਹੈ, ਇਹੋ ਜੀ ਸਾਖੀ ਮੈਨੂੰ ਦਸਵੇਂ ਪਾਤਸ਼ਾਹ ਨੇ ਸੁਣਾਈ ਹੈ, ਜਿਸ ਨੂੰ ਕਲਨਾਮਾ ਕਹਿੰਦੇ ਹਨ।
ਗਰੀਬਨਵਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।